ਜੇ ਇੱਕ ਕੌਡੀ ਲਿਆ ਕੇ ਚਰਨਾਂ 'ਚ ਭੇਟ ਕਰ ਦੇਵੇ, ਖਜ਼ਾਨੇ ਖੋਲ੍ਹ ਲੈਂਦਾ ਸਾਰੇ। ਉਹ ਦਿਆ ਦਾ ਖਜ਼ਾਨਾ, ਸਤਿਗੁਰ ਦਿਆ ਨਿਤ ਮਹਿਮਾ, ਗਾਦ ਬੋਧ ਨਵੋਂ 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 ਨੇਤ ਨੇਤ ਨੇਤ। ਭਾਈ ਦਿਆ ਸਿੰਘ, ਸਿੱਖ ਦੀ ਅਤੇ ਗੁਰੂ ਦੀ ਪ੍ਰੀਤ ਦੋ ਪਾਸੇ ਹੈ। ਸਿੱਖ ਦੀ ਪ੍ਰੀਤ ਥੋੜ੍ਹੀ ਹੁੰਦੀ ਹੈ, ਗੁਰੂ ਦੀ ਪ੍ਰੀਤ ਸਿੱਖ ਨਾਲ ਬਹੁਤੀ ਹੁੰਦੀ। ਭਾਈ ਜੋਗਾ ਸਿੰਘ ਥਿੜਕ ਜਾਂਦਾ, ਲਾਵਾਂ ਛੱਡ ਦਿੱਤੀਆਂ ਦੋ, ਮਨ ਵਿੱਚ ਖਿਆਲ ਆ ਗਿਆ ਕਿ ਮੇਰੇ ਵਰਗਾ ਸਿੱਖ ਨਹੀਂ ਹੈ ਕੋਈ, ਹੁਣ ਮੈਂ ਨਹੀਂ ਆ ਕੇ ਡੇਰਾ ਲਾ ਲਿਆ। ਅਤੇ ਹੁਸ਼ਿਆਰਪੁਰ ਪਹੁੰਚ ਜਾਂਦਾ, ਉੱਥੇ ਆ ਕੇ ਗੁਰੂ ਭੁੱਲ ਗਿਆ, ਬੇਸ਼ਵਾ ਮਨ ਵਿੱਚ ਵੱਸ ਗਈ। ਵਾਰ ਵਾਰ ਗੇੜੇ ਮਾਰਦਾ ਅਤੇ ਪਹਿਰੇਦਾਰ ਜਵਾਬ ਦਿੰਦਾ ਹੈ ਕਿ ਉੱਪਰ ਨਹੀਂ ਜਾ ਸਕਦਾ, ਉੱਪਰ ਨਵਾਬ ਗਿਆ ਹੈ। ਅੱਧੀ ਰਾਤ ਹੋ ਗਈ, ਅੰਮ੍ਰਿਤ ਵੇਲਾ ਹੋ ਗਿਆ, ਗੁਰੂ ਨਾਲ ਹੋ ਗਿਆ ਕਿ ਗੁਰਸਿੱਖ ਦਾ ਤਾਂ ਅੰਮ੍ਰਿਤ ਵੇਲੇ ਨਾਲ ਪਿਆਰ ਹੁੰਦਾ ਵੀ ਐਂ ਇੰਨਾ ਭੁੱਲ ਗਿਆ ਗੁਰੂ ਨੂੰ, ਹੁਣ ਵੀ ਯਾਦ ਨਹੀਂ ਆਇਆ। ਉਸ ਵੇਲੇ ਫਟਕਾਰ ਮਾਰੀ, ਉਹ ਦੇਖ ਪ੍ਰੇਮੀਆਂ ਤੇਰਾ ਚਿਹਰਾ ਮੋਹਰਾ ਗੁਰਸਿੱਖਾਂ ਵਾਲਾ, ਅਤੇ ਗੁਰੂ ਕਰਨਗੀ ਧਰ ਪਾਤਸ਼ਾਹ ਦਾ ਤੂੰ ਸਿੱਖ ਲੱਗਦਾ ਦੇਖਣ ਨੂੰ, ਅਤੇ ਇੰਨਾ ਗਿਰ ਗਿਆ ਨਰਕ ਦੇ ਟਿਕਟ ਲੈਣ ਨੂੰ ਤਿਆਰ ਹੋਇਆ ਮੈਂ। ਠੋਕਰ ਲੱਗੀ, ਅੱਖਾਂ ਖੁੱਲ ਗਈਆਂ, ਪਛਤਾਵਾ ਆ ਗਿਆ ਵੀ ਹੈ ਮੈਂ ਇੰਨਾ ਗਿਰ ਗਿਆ ਸੀ, ਇੰਨਾ ਨੀਵਾਂ ਹੋ ਗਿਆ ਵੀ ਇੱਕ ਵੇਸ਼ਵਾ ਦੇ ਘਰ ਘਰਵਾਲੀ ਦੀਆਂ ਦੋ ਲਾਵਾਂ ਛੱਡੀਆਂ, ਅਤੇ ਆਹ ਕੀ ਹੋ ਗਿਆ ਮੈਨੂੰ, ਪਛਤਾਇਆ ਬਹੁਤ। ਗੁਰੂ ਦੇ ਦਰ 'ਤੇ ਪਹੁੰਚਦਾ, ਗੁਰੂ ਛਾਤੀ ਨਾਲ ਲਾਉਂਦਾ, ਗੁਰਸਿੱਖਾ ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਹੈ, ਸਿੱਖ ਭੁੱਲਦਾ, ਗੁਰੂ ਫਿਰ ਬਚਾਉਂਦਾ ਉਸ ਨੂੰ। ਗੁਰੂ ਨਹੀਂ ਸਿੱਖ ਦਾ ਕਦੇ ਵੀ ਛੱਡਦਾ ਸਾਥ, ਸਿੱਖ ਹਮੇਸ਼ਾ ਛੱਡੇਗਾ। ਅੰਮ੍ਰਿਤ ਛਕਿਆ, ਇੱਕ ਸ਼ਰਾਬ ਦੀ ਬੋਤਲ ਮਿਲ ਜਾਵੇ ਉਹਦੇ ਉੱਤੇ ਸਿੱਖੀ ਨੂੰ ਉਹ ਮਾਰਦਾ ਵਗਾ ਕੇ, ਲੇਕਿਨ ਗੁਰੂ ਉਡੀਕਦਾ ਵੀ ਫੇਰ ਆ ਜਾ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਧ ਸਵਾਮੀ ਸਿੰਘ। ਕਹਿੰਦੇ ਭਾਈ ਦਿਆ ਸਿੰਘ, ਸਿੱਖ ਗੁਰੂ ਦੀ ਅਤੇ ਪ੍ਰੀਤ ਸਿੱਖ ਦੀ ਇਸ ਤਰ੍ਹਾਂ ਦੀ ਦੋ ਦੋ ਅੰਗੀ ਪ੍ਰੀਤ ਹੈ, ਬਾਕੀਆਂ ਦੀ ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ ਇੱਕ ਅੰਗੀ ਪ੍ਰੀਤ ਹੈ, ਚੱਕ ਵੀ ਸੂਰਜ ਹੇਤ ਹੈ ਮਿਲਹੋਣ ਸਖਾਲੇ ਇੱਕ ਅੰਗੀ ਹੈ। ਲੇਕਿਨ ਗੁਰੂ ਜਦੋਂ ਸਿੱਖ ਗੁਰੂ ਨੂੰ ਪਿਆਰ ਕਰਦਾ, ਗੁਰੂ ਵੀ ਉਨਾ ਹੀ ਉਸ ਤੋਂ ਵੀ ਕਿਤੇ ਵੱਧ ਪਿਆਰ ਕਰਦਾ। ਨਮਸਕਾਰ ਕਰਦੀ, ਪਾਤਸ਼ਾਹ ਮੈਨੂੰ ਸਿੱਖੀ ਦੇ, ਮੈਂ ਤੇਰਾ ਹੋਇਆ ਮੇਰਾ ਕੁਛ ਨਹੀਂ ਹੋਇਆ। ਸੋ ਉਸ ਵੇਲੇ ਗੁਰੂ ਮਹਾਰਾਜ ਨੇ ਅੰਮ੍ਰਿਤ ਚਰਨਾ ਮਿਰਤ ਦਾ ਉਸ ਵੇਲੇ ਰਿਵਾਜ ਸੀ, ਸੋ ਉਸ ਤਰ੍ਹਾਂ ਦੇ ਨਾਲ ਆਪਣੇ ਸਿੱਖੀ ਧਾਰਨ ਕਰਾਈ ਅਤੇ ਬੰਦਗੀ ਦਾ ਬਲ ਦਿੱਤਾ। ਨਾਮ ਜਪਣ ਦੀਆਂ ਯੁਗਤੀਆਂ ਦੱਸੀਆਂ, ਸਾਰੇ ਤਰੀਕੇ ਸਮਝਾਏ ਕਿ ਭਾਈ ਦਿਆ ਸਿੰਘ ਪਹਿਲਾਂ ਬਾਣੀ ਦੇ ਪਾਠ, ਪੰਜ ਬਾਣੀਆਂ ਦਾ ਪਾਠ, ਸੁਖਨੀ ਸਾਹਿਬ ਦਾ ਨਿਤਨੇ, ਤੂੰ ਸਿੱਖੀ ਧਾਰਨ ਕਰਨ ਲੱਗਿਆ। ਬਾਣੀ ਜਿਹੜੀ ਹੈ ਹਿਰਦੇ ਦੇ ਅੰਦਰ ਨਾਮ ਦਾ ਪਿਆਰ ਵਸਾਏਗੀ, ਨਾਮ ਦੀ ਸੋਝੀ ਦੇਵੇਗੀ, ਉੱਚੇ ਜੀਵਨ ਦਾ ਚਰਿੱਤਰ ਦਾ ਸਾਥ ਦੇਵੇਗੀ, ਅਤੇ ਤੂੰ ਬਾਣੀ ਪੜ੍ਹਿਆ ਕਰ। ਫਿਰ ਆ ਵਾਹਿਗੁਰੂ ਮੰਤਰ ਤੈਨੂੰ ਅਸੀਂ ਦਿੰਦੇ ਹਾਂ, ਇਹਨੂੰ ਪਹਿਲਾਂ ਮਾਲਾ ਦੇ ਨਾਲ ਜਪੀ, ਢਾਈ ਘੰਟੇ ਬੈਠ ਕੇ ਰੋਜ਼ ਨਾਮ ਜਪਣਾ, ਫਿਰ ਤੁਰਦੇ ਫਿਰਦੇ ਬਾਣੀਆਂ ਪੜ੍ਹਨੀਆਂ ਨੇ, ਕਿਉਂਕਿ ਮਹਾਰਾਜ ਦਾ ਇਸ ਤਰ੍ਹਾਂ ਨਾਲ ਫਰਮਾਨ ਕੀਤਾ ਹੋਇਆ।
ਪੜਕੇ ਉੱਠ ਕੇ ਨਿਆਏ ਹਰੀ ਨਾਮ ਨੂੰ ਸਿੱਖ ਜਿਹੜਾ
ਸੋ ਭਲਕੇ ਉੱਠਾ ਹਰਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ। ਕਹਿੰਦੇ ਭਾਈ ਦਿਆਲ ਸਿੰਘ ਆ, ਜੋ ਸਿੱਖ ਦੀ ਰਹਿਤ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਿਖੀ ਹੋਈ ਹੈ, ਅਤੇ ਜੋ ਗੁਰੂ ਨਾਲ ਮਿਲਣ ਦੀ ਰਹਿਤ ਹੈ, ਪਰਮੇਸ਼ੁਰ ਨਾਲ ਮਿਲਣ ਦੀ ਰਹਿਤ ਹੈ, ਉਹਨੂੰ ਧਿਆਨ ਨਾਲ ਸਰਵਣ ਕਰ। 2 ਵਜੇ ਅੰਮ੍ਰਿਤ ਵੇਲੇ, 1 ਪਹਿਰ ਰਾਤ ਰਹਿੰਦੀ, ਉੱਠਣਾ ਫੇਰ ਮੰਜੇ ਨਾਲ ਪਿਆਰ ਨਹੀਂ ਕਰਨਾ, ਉਸ ਵੇਲੇ ਇਸ਼ਨਾਨ ਕਰਨਾ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਹੁਣ ਅੰਮ੍ਰਿਤਸਰ ਦਾ ਨਹਾਉਣਾ ਹੁਕਮ ਹੈ। ਮਹਾਰਾਜ ਕਹਿੰਦੇ ਅੰਮ੍ਰਿਤਸਰ ਸਤਿਗੁਰੂ ਨੂੰ ਕਹਿੰਦੇ ਨੇ, ਉਹਦੀ ਬਾਣੀ ਨੂੰ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਚਾਹੁੰਦਾ ਕਿ ਅੰਮ੍ਰਿਤ ਦਾ ਸਰੋਵਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਇਹਦੀ ਬਾਣੀ ਦੇ ਵਿੱਚ ਇਸ਼ਨਾਨ ਕਰੋ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ। ਜਪਜੀ ਸਾਹਿਬ ਦਾ ਪਾਠ ਪਹਿਲਾਂ ਉੱਠਦੇ ਹੀ ਕਰੋ, ਅਤੇ ਬਾਅਦ ਜਿੰਨਾ ਕਿਸੇ ਨੂੰ ਸਮਾਂ ਮਿਲਦਾ ਹੈ, ਲੇਕਿਨ 2.5 ਘੰਟੇ ਦਾ ਬਿਧਾਨ ਹੈ ਜਿਹੜੇ ਬੰਦੇ ਨਾਮ ਜਪਣ ਵਾਲੇ ਗੁਰਸਿੱਖ ਆਪਣੇ ਆਪ ਨੂੰ ਕਹਾਉਂਦੇ। 2.5 ਘੰਟੇ ਬੈਠ ਕੇ ਇੱਕ ਚਿੱਤ ਹੋ ਕੇ ਨਾਮ ਜਪਣਾ। ਨਾਮ ਪਹਿਲਾਂ ਮਾਲਾ ਦੇ ਨਾਲ ਜਪਿਆ ਜਾਂਦਾ, ਜਦ ਕਾਫੀ ਨਾਮ ਜਪ ਹੋ ਜਾਂਦਾ ਹੈ ਫਿਰ ਨਾਮ ਅੰਦਰ ਦਾਖਲ ਹੋ ਜਾਂਦਾ, ਫਿਰ ਰਸਨਾ ਦੇ ਨਾਲ ਨਾਮ ਜਪ ਹੁੰਦਾ, ਮਾਲਾ ਦੀ ਲੋੜ ਨਹੀਂ ਰਹਿੰਦੀ। ਸਾਰੇ ਮਹਾਂਪੁਰਸ਼ ਇਸੇ ਤਰ੍ਹਾਂ ਕਰਦੇ ਆਏ ਨੇ, ਜੋ ਰਹਿਤ ਦੱਸੀ ਆ ਉਸ ਤੋਂ ਇੱਧਰ ਉੱਧਰ ਨਹੀਂ ਹੋਏ ਕੋਈ ਮਹਾਂਪੁਰਸ਼ ਵੀ। ਜੇ ਮਹਾਂਪੁਰਸ਼ਾਂ ਦਾ ਨਿਤਨੇਮ ਯਾਦ ਕਰੀਏ ਵੀ ਕਿੱਡਾ ਨਿਤਨੇਮ ਸੀ, ਹੈਰਾਨ ਰਹਿ ਗਏ। ਮਹਾਰਾਜ ਜੀ 20 ਪਾਠ ਸੁਖਮਨੀ ਸਾਹਿਬ ਦੇ ਕਰਦੇ ਹਨ, ਬਾਬਾ ਜਵਾਲਾ ਸਿਓਣੀ 15 ਪਾਠ ਸੁਖਮਨੀ ਸਾਹਿਬ ਦੇ, 20-25 ਪਾਠ ਜਪਜੀ ਸਾਹਿਬ ਦੇ, ਫਿਰ ਨਾਮ ਜਪਦੇ ਹੁੰਦੇ। ਦਿਨ ਰਾਤ 24 ਘੰਟੇ ਹੀ ਇੱਧਰ ਲਾਉਂਦੇ ਸੀ, ਇੱਕ ਗੱਲ ਭੋਰਾ ਜਿੰਨਾ ਵੀ ਟਾਈਮ ਵੇਸਟ ਨਹੀਂ ਸੀ ਕਰਦੇ। ਤੋ ਕਹਿੰਦੇ ਫਿਰ ਗੁਰੂ ਦਾ ਜੋ ਉਪਦੇਸ਼ ਹੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲਮਿਕ ਪਾਪ ਦੋਖ ਲੈ ਜਾਵੇ, ਫਿਰ ਨਾਮ ਜਪੇ, ਰਸਨਾ ਨਾਲ ਨਾਮ ਜਪੇ। ਰਸਨਾ ਨਾਲ ਜਪਦੇ ਜਪਦੇ ਹੌਲੀ ਹੌਲੀ ਨਾਮ ਜਪਣ ਵਾਲਿਆਂ ਦੀ ਮਦਦ ਦੇ ਨਾਲ ਪੁੱਛ ਕੇ ਸਵਾਸ ਦੇ ਉੱਤੇ ਆ ਜਾਂਦਾ, ਜਿਸ ਦੇ ਬਾਰੇ ਮਹਾਰਾਜ ਦਾ ਐਸਾ ਫਰਮਾਨ ਹੈ।
ਸਾਸ ਸਾਸ ਦੇ ਗੇੜੇ ਜਪ ਲੋ,
ਸਵਾਸ ਅੰਦਰ ਨੂੰ ਜਾਂਦਾ ਤਾਂ ਨਾਮ ਨਾਲ ਭਰਿਆ ਹੋਇਆ, ਬਾਹਰ ਨੂੰ ਆਉਂਦਾ ਤਾਂ ਨਾਮ ਨਾਲ ਭਰਿਆ ਹੋਇਆ। ਇਹ ਖਾਲੀ ਨਹੀਂ ਆਉਣ ਦੇਣਾ, ਇਹਦੇ 'ਚ ਜ਼ੋਰ ਨਹੀਂ ਲੱਗਦਾ, ਕੋਈ ਕੰਮ ਦਾ ਹਰਜ ਨਹੀਂ ਹੁੰਦਾ। ਸਾਈਕਲ ਚਲਾਉਂਦੇ ਜਾਂਦੇ ਹੋ, ਸੱਜੇ ਨਾਲ ਸਤਨਾਮ ਕਹੀ ਜਾਓ, ਖੱਬੇ ਨਾਲ ਵਾਹਿਗੁਰੂ ਕਹੀ ਜਾਓ, ਜਾਂ ਵਾਹਿ ਕਹੀ ਜਾਓ, ਗੁਰੂ ਕਹੀ ਜਾਓ, ਜਿਸ ਤਰ੍ਹਾਂ ਵੀ ਕਿਸੇ ਮਹਾਂਪੁਰਸ਼ ਨੇ ਗਾਈਡਲਾਈਨਸ ਦਿੱਤੀ ਹੈ ਉਸ ਤਰ੍ਹਾਂ। ਕਹਿੰਦੇ ਫਿਰ ਸਾਸ ਸਾਸ ਨਾਲ ਨਾਮ ਜਪੇ, ਸਵਾਸ ਦੇ ਨਾਲ ਨਾਮ ਜਪਦੇ ਜਪਦੇ ਕੰਠ ਚਲਾ ਜਾਂਦਾ, ਹਿਰਦੇ ਚਲਾ ਜਾਂਦਾ, ਨਾਭੀ ਚਲਾ ਜਾਂਦਾ, ਨਾਭੀ ਤੋਂ ਆਗਿਆ ਚੱਕਰ 'ਚ ਆ ਜਾਂਦਾ, ਫਲ ਵੱਧਦਾ ਜਾਂਦਾ। ਵਾਹਿਗੁਰੂ ਨਾਮ, ਵਾਹਿਗੁਰੂ ਵਾਹਿਗੁਰੂ 10 ਵਾਰੀ ਕਹੋ, 1 ਵਾਰੀ ਕੰਠ 'ਚ ਕਹੋ, 100 ਵਾਰੀ ਬੋਲ ਕੇ ਕਹੋ, 1 ਵਾਰੀ ਹਿਰਦੇ 'ਚ ਕਹੋ, 1000 ਵਾਰੀ ਬੋਲ ਕੇ ਕਹੋ, 1 ਵਾਰੀ ਨਾਭੀ 'ਚ ਕਹੋ, ਇਹ ਬਰਾਬਰ ਦਾ ਫਲ ਹੋਇਆ ਕਰ। ਇਸ ਤੋਂ ਉੱਤੇ ਅੱਗੇ ਚੱਕਰ ਜਿੱਥੇ ਦੋ ਅੱਖਾਂ ਅਤੇ ਨੱਕ ਦੀ ਜ਼ਿਆਦਾ, ਇੱਥੇ ਨਾਮ ਉਹਦਾ ਨਿਵਾਸ ਹੋ ਜਾਂਦਾ ਹੈ। ਇਸ ਥਾਂ ਦੇ ਉੱਤੇ ਅਨਹਦ ਸ਼ਬਦ ਵੀ ਸੁਣਦਾ, ਸੁਰਤ ਉੱਤੇ ਨੂੰ ਜਾਂਦੀ ਹੈ, ਬਰੀਕ ਹੋ ਜਾਂਦੀ ਹੈ, ਇੱਥੇ ਸ਼ਬਦ ਪ੍ਰਗਟ ਹੋ ਜਾਂਦਾ, ਫਿਰ ਸ਼ਬਦ ਸੁਰਤ, ਸ਼ਬਦ ਗੁਰੂ ਸੁਰਤ ਤੁਹਾਨੂੰ ਚੇਲਾ, ਸੁਰਤ ਚੇਲਾ ਬਣ ਜਾਂਦੀ ਹੈ, ਸ਼ਬਦ ਗੁਰੂ ਬਣ ਜਾਂਦਾ, ਫਿਰ ਸ਼ਬਦ ਲੈ ਕੇ ਚੱਲਦਾ ਉਸ ਸਥਾਨ ਨੂੰ ਜਿਸ ਥਾਂ ਦੇ ਉੱਤੇ ਇਹਦਾ ਆਪਣਾ ਨਿਵਾਸ ਹੈ ਨਿੱਜ ਘਰ ਦੇ ਵਿੱਚ। ਤ੍ਰਿਪਤੀ ਦੇ ਵਿੱਚ ਹੀ ਲੰਘ ਜਾਂਦਾ ਹੈ, ਫਿਰ ਸਾਰੇ ਸਰੀਰ ਦੇ ਅੰਦਰ ਨਾਮ ਸਮਾ ਜਾਂਦਾ, ਉਸ ਨੂੰ ਰੋਮ ਰੋਮ ਦਾ ਨਾਮ ਕਹਿੰਦੇ ਨੇ।
ਰੋਮ ਰੋਮ ਹਰ ਧਿਆਵੇ ਤੂੰ ਸੁ ਪਿਆਰੇ,
ਸਾਰੇ ਸਰੀਰ ਦੇ ਅੰਦਰ ਨਾਮ ਦੀ ਧੁਨੀ, ਪੈਰ ਦਾ ਧਿਆਨ ਕਰਿਆ ਉੱਥੋਂ ਵੀ ਨਾਮ, ਲੱਤ ਦਾ ਧਿਆਨ ਕਰਿਆ ਉੱਥੋਂ ਵੀ ਨਾਮ, ਮੱਥੇ ਦਾ ਧਿਆਨ ਕਰਿਆ ਉੱਥੋਂ ਵੀ ਨਾਮ, ਸਾਰੇ ਨਾਮ ਹੋ ਕੇ ਫਿਰ ਬ੍ਰਹਮੰਡ ਦੇ ਵਿੱਚੋਂ ਆਵਾਜ਼ਾਂ ਸੁਣਦੀਆਂ।
ਨਾਮ ਹਰੀ ਦਾ ਜਪਦੇ ਸਾਰੇ ਬਣਾਉਂਦੇ,
ਟਰੈਕਟਰ ਕੁੱਕ ਕੁੱਕ ਕਰਦਾ, ਬੰਦਗੀ ਕਰਨ ਵਾਲੇ ਨੂੰ ਵਾਹਿਗੁਰੂ 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 ਸੁਣਦਾ। ਏਸੀ ਦਾ ਜੋ ਏਅਰ ਕੰਡੀਸ਼ਨ ਹੈ ਉਹ ਚੱਲਦੀ ਆਪਣੇ ਹਿਸਾਬ ਨਾਲ, ਲੇਕਿਨ ਸੁਣਦਾ ਕੀ ਹੈ? ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦੀ ਆਵਾਜ਼ ਆਉਂਦੀ, ਘੜੀ ਟਿਕਟੇ ਕਰਦੀ ਆ, ਆਵਾਜ਼ ਵਾਹਿਗੁਰੂ ਵਾਹਿਗੁਰੂ ਦੀ ਆਉਂਦੀ, ਹਰ ਪਾਸੇ ਨਾਮ ਸੁਣਾਈ ਦਿੰਦਾ। ਸੋ ਇਹ ਤਾਂ ਅੱਗੇ ਸਾਰੀ ਕੁਦਰਤ ਪ੍ਰਗਟ ਹੋ ਜਾਂਦੀ ਹੈ, ਸਭ ਨਾਮ ਜਪਦੀ ਨਜ਼ਰ ਆਉਂਦੀ। ਜਦ ਇੱਥੇ ਅਨੁਭਵ ਪਹੁੰਚ ਜਾਂਦਾ ਫਿਰ ਉਹ ਸ਼ਬਦ ਸਾਰਿਆਂ ਦੇ ਵਿੱਚ ਰਮਿਆ ਹੋਇਆ ਨਜ਼ਰ ਆਉਂਦਾ। ਉਸ ਵੇਲੇ ਗੁਰੂ ਉਪਦੇਸ਼ ਦਿੰਦਾ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਨਾਮ 'ਤੇ ਆਵੇ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾ। ਉਹਨੂੰ ਉਪਦੇਸ਼ ਸੁਣਾ ਦਿੰਦਾ ਬ੍ਰਹਮ ਗਿਆਨ ਦਾ, ਜੀਵ ਨੂੰ ਬ੍ਰਹਮ ਬਣਾ ਦਿੰਦਾ, ਪਰਮੇਸ਼ੁਰ ਦੇ ਨਾਲ ਬਿਲਡ ਕਰ ਦਿੰਦਾ, ਵੱਡੀ ਅਵਸਥਾ ਦੇ ਵਿੱਚ ਪਹੁੰਚਾ ਦਿੰਦਾ। ਜਦੋਂ ਭਾਈ ਦਇਆ ਸਿੰਘ ਜੀ ਇਸ ਅਵਸਥਾ 'ਚ ਪਹੁੰਚੇ, ਪੂਰਨ ਬ੍ਰਹਮ ਗਿਆਨ ਦੀ ਅਵਸਥਾ 'ਚ, ਉਸ ਵੇਲੇ ਗੁਰੂ ਦੇ ਬਗੈਰ ਕੋਈ ਨਜ਼ਰ ਨਹੀਂ ਆਉਂਦਾ ਜਿਸ ਦਾ ਇਸ ਤਰ੍ਹਾਂ ਦੇ ਨਾਲ ਭਾਵ ਪ੍ਰਗਟ ਹੁੰਦਾ। ਫਿਰ ਮੈਂ ਨਹੀਂ ਰਹਿੰਦਾ, ਜਬ ਹਾਂ ਉੱਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਐਸੀ ਅਵਸਥਾ ਆ ਜਾਂਦੀ ਹੈ। ਤਤ ਨਿਰੰਜਨ ਜੋ ਸਵਾਈ ਸੋਹਮ ਭੇਦ ਨਾ ਕੋਈ ਜੀ, ਸੋਹਮ ਹੰਸਾ ਜਾਪ ਜਾਪ ਹੈ, ਫਿਰ ਸੋਹਮ ਦਾ ਜਾਪ ਤੂੰ ਤੇ ਮੈਂ ਦਾ ਭੇਦ ਖਤਮ ਹੋ ਜਾਂਦਾ। ਫਿਰ ਮਨ ਸਾਚਾ ਮੁਖ ਸਾਚਾ ਸੋਏ ਅਬਰ ਨਾ ਭੇਖਾ ਏ ਕਿਸਮਿਨ ਕੋਏ ਨਾਨਕੇ ਲੱਛਣ ਬਰਮ ਗਿਆਨੀ। ਅਵਸਥਾ ਕਿੱਡੀ ਹੁੰਦੀ ਹੈ ਮਹਾਰਾਜ ਫਰਮਾਨ ਕਰਦੇ ਹੈ, ਬਰਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬਰਮ ਗਿਆਨੀ ਆਪ ਪਰਮੇਸ਼ਰ। ਸੋ ਇਸ ਤਰ੍ਹਾਂ ਦੀ ਅਵਸਥਾ ਪੂਰਨ ਸੰਪੂਰਨ ਗੁਰੂ ਪੂਰਾ ਸਿੱਖ, ਸਿੱਖ ਦੇ ਗੁਰੂ ਦਾ ਭੇਦ ਮਿਟ ਗਿਆ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇਵ, ਬ੍ਰਹਮ ਹੈ ਮੋਹ ਹੈ ਤਾਸ ਮੈਂ ਰਾਂਚਕ ਨਹੀਂ ਪੇ। ਸਮਾਂ ਬੀਤਦਾ ਗਿਆ, ਅੱਜ 1756 ਦੀ ਵਿਸਾਖੀ ਆ ਗਈ, ਗੁਰੂ ਨੇ ਆਪਣਾ ਸਰੂਪ ਬਦਲ ਲਿਆ। 9 ਮਹੀਨੇ ਗੁਪਤ ਬੈਠ ਕੇ ਜਗਾਏ, ਉਸ ਵੇਲੇ ਰੂਪ ਹੋਰ ਤਰ੍ਹਾਂ ਦਾ, ਸ਼ੰਕੇ ਪੈ ਗਏ ਵੀ ਪਤਾ ਨਹੀਂ ਗਰਮੀ ਕੁਛ ਕੀ ਹੋ ਗਈ, ਪਤਾ ਨਹੀਂ ਕੀ ਹੋ ਗਿਆ, ਡੋਲਣਾ ਸ਼ੁਰੂ ਕਰਦਾ ਮਸੰਦਾਂ ਨੇ। ਵਿਸਾਖੀ ਦੇ ਦੀਵਾਨ ਦੇ ਉੱਤੇ ਬੇਅੰਤ ਸੰਗਤਾਂ ਆ ਗਈਆਂ, ਦੂਰ ਤੱਕ ਬੈਠੀਆਂ ਨੇ, ਦੂਰ ਤੱਕ ਸ਼ਾਮਿਆਂ ਨੇ ਲੱਗੇ ਹੋਏ ਨੇ। ਉਸ ਵੇਲੇ ਗੁਰੂ ਦਸ਼ਮੇਸ਼ ਪਿਤਾ ਨੇ ਉੱਚੀ ਆਵਾਜ਼ ਵਿੱਚ ਆਵਾਜ਼ ਦਿੱਤੀ ਕਿ ਗੁਰਸਿੱਖੋ, ਭਾਰਤ ਵਰਸ਼ ਦੇ ਉੱਤੇ ਬਹੁਤ ਬੋਝ ਪੈ ਗਿਆ। ਮਲੇਸ਼ ਨੇ, ਮਲੇਸ਼ ਦੀ ਬੁਰਛਾ ਗਰਦੀ ਨੇ ਕਿਸੇ ਨੂੰ ਜਿਉਣ ਦਾ ਅਵਸਰ ਨਹੀਂ ਦਿੱਤਾ। ਸਾਰਿਆਂ ਨੂੰ, ਸਾਰਿਆਂ ਤੋਂ ਜ਼ਿੰਦਗੀ ਖੋਈ ਜਾ ਸਕਦੀ ਹੈ, ਕੋਈ ਕਾਨੂੰਨ ਕੰਮ ਨਹੀਂ ਕਰ ਰਿਹਾ, ਧਰਮ ਨੂੰ ਤੋੜਿਆ ਜਾ ਰਿਹਾ, ਨੇਚੇ ਤੋੜੇ ਜਾ ਰਹੇ, ਸਵਾ ਸਵਾ ਮਨ ਜਨੇਊ ਹਿੰਦੂ ਦਾ ਲੈ ਰਿਹਾ, ਰਾਖਾ ਕੋਈ ਨਹੀਂ ਹੈ। ਅਤੇ ਗੁਰੂ ਪਿਤਾ ਰਾਖਾ ਬਣੇ ਸੀ, ਹਿੰਦ ਦੀ ਚਾਦਰ ਬਣੇ ਸੀ, ਅਤੇ ਉਹਨਾਂ ਨੇ ਆਪਣੀ ਸ਼ਹੀਦੀ ਦਿੱਤੀ। ਸ਼ਾਂਤਮਈ ਸ਼ਹੀਦੀ ਨੂੰ ਕਿਸੇ ਨੇ ਨਾ ਜਾਣਿਆ। ਹੁਣ ਹੱਕ ਬਣਦਾ, ਤੂੰ ਕਾਰ ਅਸ ਹਵਾ ਹੀਰ ਤੇ ਦਰਦ ਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੇਰ ਦਸਤ। ਜਦੋਂ ਕੋਈ ਹੀਲਾ ਬਹਾਲਾ ਜ਼ਿੰਦਗੀ ਦਾ ਨਾ ਰਹਿ ਲਵੇ, ਫਿਰ ਸ਼ਸਤਰ 'ਤੇ ਹੱਥ ਆ ਕੇ ਸ਼ਸਤਰ ਚਲਾਉਣਾ ਜਾਇਜ਼ ਹੋ ਜਾਂਦਾ, ਪਰ ਚੱਲੇ ਜਾਇਜ਼ ਤਾਂ ਜਾਇਜ਼ ਹੁੰਦਾ। ਗਲਤ ਚੱਲਣਾ ਸ਼ੁਰੂ ਹੋ ਜਾਵੇ ਫਿਰ ਤਾਂ ਉਹਨਾਂ ਨਾਲੇ ਜਰ ਲਿਆ, ਫਿਰ ਉਹਨਾਂ ਦਾ ਅਤੇ ਇਹਨਾਂ ਦਾ ਕੋਈ ਫਰਕ ਨਾ ਰਿਹਾ। ਸੋ ਹੁਣ ਮਰਜ਼ੀ ਬਣਿਆ ਦੀ ਲੋੜ ਹੈ, ਅਤੇ ਇਸ ਮੈਂ ਅਸੀਂ ਇੱਕ ਬੜਾ ਭਾਰਾ ਹਵਨ ਕਰਨਾ ਹੈ, ਅਤੇ ਉਸ ਹਵਨ ਦੇ ਅਗਨ ਕੁੰਡ ਵਾਸਤੇ ਇੱਕ ਸੀਸ ਦੀ ਲੋੜ ਹੈ। ਉੱਠੋ ਮੇਰੇ ਪਿਆਰੇ ਗੁਰਸਿੱਖਾਂ ਦੇ ਵਿੱਚੋਂ ਇੱਕ ਸਿੱਖ ਅੱਗੇ ਵਧੋ ਅਤੇ ਇੱਕ ਸੀਸ ਦਿਓ। ਆਵਾਜ਼ ਗਈ, ਇੱਕਦਮ ਸਾਰਿਆਂ ਦਾ ਖਿਆਲ ਬਦਲਿਆ, ਮਨ ਦੇ ਅੰਦਰ ਵਿਚਾਰ ਸ਼ੁਰੂ ਹੋਏ, ਫੈਸਲਾ ਹੋ ਰਿਹਾ ਸੀ। ਦੂਸਰੀ ਆਵਾਜ਼ ਆ ਗਈ, ਭਾਈ ਦਿਆ ਸਿੰਘ ਜੀ ਉੱਠ ਕੇ ਖੜ੍ਹੇ ਹੋ ਗਏ, ਇੱਕਦਮ ਗੁਰੂ ਦੇ ਅੱਗੇ ਆ ਗਏ। ਸੱਚੇ ਪਾਤਸ਼ਾਹ, ਮੈਂ ਬੜਾ ਸ਼ਰਮਿੰਦਾ ਕਿ ਆਪ ਨੇ ਪਹਿਲੀ ਆਵਾਜ਼ ਦਿੱਤੀ, ਮੇਰਾ ਧਿਆਨ ਹੋਰ ਪਾਸੇ ਹੋਣ ਕਰਕੇ ਮੈਂ ਕੋਈ ਫੈਸਲਾ ਨਾ ਕਰ ਸਕਿਆ, ਅਤੇ ਮੈਂ ਇਸ ਗੱਲ ਦੀ ਮਾਫ਼ੀ ਮੰਗਦਾ। ਅਤੇ ਸਿਰ ਤਾਂ ਤੇਰਾ ਹੀ ਸੀ, ਮੰਗਣਾ ਕਾਹਨੂੰ ਸੀ, ਪਾਤਸ਼ਾਹ ਹੁਕਮ ਦੇਣਾ ਸੀ। ਜਦੋਂ ਆਪ ਅੱਗੇ ਸੀਸ ਦੇ ਕੇ, ਸੀਸ ਵੇਚ ਕੇ ਸਿੱਖੀ ਦਾ ਵਣਜ ਬਣਿਆ ਸੀ, ਅਤੇ ਆਪਨੇ ਫਰਮਾਨ ਕੀਤਾ ਸੀ ਕਿ ਅੱਜ ਤੋਂ ਬਾਅਦ ਮੇਰਾ ਸੀਸ ਹੈ, ਅਤੇ ਪਾਤਸ਼ਾਹ ਮੈਂ ਕਿੱਡਾ ਗਲਤ ਹੋਇਆ ਕਿ ਇੱਕ ਆਵਾਜ਼ ਪਈ ਅਤੇ ਮੈਂ ਸੀਸ ਇੱਕਦਮ ਉਹਨਾਂ ਲਿਆ ਕੇ ਪੇਟਾ ਕੀਤਾ, ਅਤੇ ਮੈਨੂੰ ਤੇਰਾ ਇਹ ਵਾਕ ਉਸ ਵੇਲੇ ਯਾਦ ਵਿੱਚੋਂ ਵਿਸਰਿਆ ਹੋਇਆ ਸੀ। ਸਿਰ ਧਰ ਕੇ ਤਵੀ ਤੇ ਆ ਜਾ, ਸਿਰ ਧਰ ਕੇ Thank you. ਥੋੜ੍ਹੀ ਦੇਰ ਵਾਸਤੇ ਸਬਕ ਵਿਸਰ ਗਏ ਅਤੇ ਮੈਂ ਤਾਂ ਤੇਰਾ ਉਧਾਰ ਚੱਕੀ ਫਿਰਦਾ ਸੀ। ਸ਼ੁਕਰ ਹੈ ਅੱਜ ਤੁਸੀਂ ਆਪਣਾ ਮੌਕਾ ਦਿੱਤਾ ਕਿ ਮੈਂ ਆਪ ਦਾ ਕਰਜ਼ਾ ਮੋੜ ਸਕਾਂ। ਦੇਰ ਹੋਈ ਸੀ, ਮੈਂ ਖਿਮਾ ਮੰਗਦਾ ਪਾਤਸ਼ਾਹ।